हुक्मे हुक्म चलाए रहा नानक विगसै वे परवाह। परम सत्कार योग सतगुरु जी दे पावन दरबार विच सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। श्री जपजी साहब दी तीसरी पौड़ी संबंधी असी विचार करन दा यतन कर रहे हां। सतगुरु सच्चे पातशाह ये गल दृढ़ करवा रहे ने कि हुक्म दा मालक वाहिगुरु अकाल पुरख, जिस दे हुक्म नाल ये सब कुछ हो रहा है, ये जीवन दा रस्ता, ये सृष्टि दा मार्ग, ये उसे दी आज्ञा है। ते ये वो सब कुछ देख के, चला के, देख के खुद विगास विच है, प्रसन्न है। सतगुरु सच्चे पातशाह कहंदे ने हुक्म ही हुक्म चलाए रा, कहंदे ने हुक्म दा मालक जो परमात्मा है, उस दे हुक्म अनुसार ही ये जो हुक्म है, इस संसार दा मार्ग राह जड़ा है, इस नु चला रहा है। गल थोड़ी गुंझलदार है। दुनिया विच गल असी देखदे हां, कॉन्स्टिट्यूशन बनते ने, विधान आर्डर जारी होंदे ने ऑफिस विचों, रोज साडा वास्ता पैंदा। इस करके ये गल समझण लई ये उदाहरण काम दवेगी। अफसर कोई होर हुक्म करदा है ते उहदे जिहड़े मतहत ने उहदे च कितनियां तब्दीलियां करके ते उहनूं वरतदे आ अपनी मर्जी दे मुताबक। इसे करके कशीदगी, खिचो तान, लड़ाइयां झगड़े पए रहिंदे आ, क्योंकि जिहड़ा असल आर्डर हुंदा है उह ओबे ही नहीं हुंदा। पर एक गल याद रखनी, रब्बी निजाम जिहड़ा है, परमात्मा दी जिहड़ी गल है, उह दुनियादारी नालों बिल्कुल विलक्षण है। उहदा जिहड़ा हुक्म है उह उस हुक्मी दे मुताबक ही है, उस तो बाहरा नहीं। भी उसने आर्डर कर दिता ते फिर उहदे आर्डर विच कोई तब्दीली करन वाला भी होएगा, कोई रद्दो बदल करन वाला भी होवेगा, ऐसी नहीं गल। सानू जापदा है यो कि शायद असी कुछ बदल सकते हाँ। ये जरा सानू ख्याल है ना कि असी कुछ तब्दील कर सकते हैं या करते हाँ, इनू हमेशा ध्यान विच रखना है। बाणी पढ़दे हाँ, समझदे हाँ, जे ये गल समझ विच नहीं होएगी ते असी बहुत गलती करांगे, बड़िया थावां ते भुलांगे। ये जिहड़ी सानू अपनी मर्जी जापदी है ना, मैं अगे भी जिक्र कीता सी ते कुछ मिनट इहदे संबंधी होर तुहाडे नाल विचार करनी है। ये अपनी मर्जी सिर्फ इतनी की है, जिवें किसे पशु नूं किले नाल बन्न दिओ, उहदे गल च रस्सा पा दिओ दो चार गज लम्मा, ते उह जिहड़ी लंबाई है रस्से दी, उस पशु नूं इन्नी की खुल है। उस खुल तो बाहर जाण दी कोशिश करेगा उह ते औखा होएगा। हो सकदा है पशु किला पटा लवे, रस्सा तोड़ लवे, लेकिन परमात्मा दा पाया होया रस्सा ते परमात्मा दा गड्या होया किला कोई नहीं हिला सकदा। कहिंदे ने कोई न्याणा 5-7 साल दा सी, घरों रुस गया, अपना बस्ता चुक लिया, कपड़े लै ले थोड़े, आखण लगा किते होर रहांगा जाके, मां ने मारिया होना, भरा लड़िया होगा, कोई गल हो गई, विरोध जाग पिया, सड़क दे किनारे आ गया, बड़ा रश है, इधर उधर घूम रहा, सड़क पार नहीं कर रहा। किसी ने पूछा भी काका गल की है, तू जाना कित्थे है, सड़क पार करनी हो, आखण लगा घरों रुस के आया, वापस नहीं जाना, पर मुश्किल है मेरे लिए, जावां किधर। मां ने आखिया कि सड़क नहीं पार करनी, रश हुंदा है। साड़ी हालत बिल्कुल ओही है, मर्जी असी अपनी करना चाहुंदे आ, लेकिन वो हुक्म दा रस्सा बधा होया, अंदर आग्या चल रही है, इस करके असी बार बार अपनी मर्जी करदे होए भी ढेरी हो जाने हैं। माफ करना जे बंदे दी मर्जी दी कहानी होवे, दूजे नूं तां साह ना लैण दवे, रोटी ना खाण दवे। इह ते वाहिगुरू अकाल पुरख दी किरपा है कि चल रहा है सारा कुछ। मनुखता तुहानूं पता ही है की कुछ करदा है। इस वास्ते अपनी स्वतंत्रता जिहड़ी है ना, जिहनूं असीं अपनी मर्जी कहिंदे आ, ਉਹ ਹਮੇਸ਼ਾ ਧਿਆਨ ਵਿੱਚ ਰੱਖਣਾ ਵੀ ਇਸ ਤੋਂ ਵੱਧ ਕੁਝ ਨਹੀਂ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਧਿਆਨ ਰੱਖਣਾ ਆਸਾ ਦੀ ਵਾਰ ਦਾ ਉਹ ਸਲੋਕ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ। ਆਪਾਂ ਉੱਡੇ ਕਿ ਨਹੀਂ ਨਾ, ਆਪਾਂ ਕੋਈ ਸਿੱਧ ਬੁੱਧ ਸੁਰਨਾਥ ਵੀ ਨਹੀਂ ਆ, ਆਪਾਂ ਸੂਰਜ ਵੀ ਨਹੀਂ ਆ, ਚੰਦ ਵੀ ਨਹੀਂ ਆ, ਅਸੀਂ ਤੇ ਬਿਲਕੁਲ ਜ਼ਰਾ ਬਿਲਕੁਲ ਛੋਟਾ ਜਿਹਾ ਕਿਲਕਾ ਹਾਂ। ਤੇ ਭਾਈ ਨੰਦ ਲਾਲ ਸਾਹਿਬ ਤੇ ਹੋਰ ਗੱਲ ਕਹਿੰਦੇ ਆ, ਉਹ ਕਹਿੰਦੇ ਨੇ ਈ ਦੋ ਆਲਮ ਜ਼ਰਾ ਏ ਅਜ਼ ਨੂਰੇ ਓ। ਕਹਿੰਦੇ ਨੇ ਉਸ ਵਾਹਿਗੁਰੂ ਅਕਾਲ ਪੁਰਖ ਜੋ ਸੂਰਜਾਂ ਦਾ ਸੂਰਜ ਹੈ, ਜੋ ਸਾਰੇ ਸ਼ਕਤੀ ਮੰਡਲ ਦਾ ਮਾਲਕ ਹੈ, ਕਹਿੰਦੇ ਨੇ ਇਹ ਜਿਹੜੀ ਸ੍ਰਿਸ਼ਟੀ ਸਾਨੂੰ ਨਜ਼ਰ ਆਉਂਦੀ ਹੈ, ਲੋਕ ਪਰਲੋਕ ਜੋ ਸਾਨੂੰ ਨਜ਼ਰ ਆਉਂਦਾ ਹੈ ਨਾ, ਜ਼ਰਾ ਏ ਅਜ਼ ਨੂਰੇ ਓਸਤ। ਕਹਿੰਦੇ ਨੇ ਇਹ ਤੇ ਸਿਮਝ ਰੋ ਵੀ ਉਹਦੇ ਨੂਰ ਦਾ ਇੱਕ ਕਿਣਕਾ ਹੈ ਛੋਟਾ ਜਿਹਾ। ਤੇ ਫਿਰ ਕਹਿੰਦੇ ਨੇ ਇਹ ਜਿਹੜੇ ਸੂਰਜ ਚੰਦ ਸਾਨੂੰ ਨਜ਼ਰ ਆਉਂਦੇ ਨੇ, ਕਹਿੰਦੇ ਨੇ ਮਿਹਰੋ ਮਾ ਮਸ਼ਲ ਕਸ਼ੇ ਮਜ਼ਦੂਰੇ ਓਸਤ। ਕਹਿੰਦੇ ਨੇ ਇਹ ਜਿਹੜੇ ਸੂਰਜ ਚੰਦ ਨੇ, ਇਹ ਤੇ ਉਹ ਨੇ ਜਿਹੜੇ ਦੋ ਮਿਸ਼ਾਲਚੀ ਹੁੰਦੇ ਨੇ ਤੇ ਛੋਟੀਆਂ ਛੋਟੀਆਂ ਮਿਸ਼ਾਲਾਂ ਹੱਥ ਵਿੱਚ ਫੜ ਕੇ ਤੁਰੇ ਫਿਰਦੇ ਨੇ, ਇਹ ਤੇ ਉਹਦੇ ਮਜ਼ਦੂਰ ਨੇ। ਅਸੀਂ ਪੜ੍ਹਦੇ ਤੇ ਹਾਂ ਕੁਝ ਸ਼ਬਦ ਰੋਜ਼, ਪਰ ਧਿਆਨ ਨਹੀਂ। ਆਰਤੀ ਦਾ ਸ਼ਬਦ ਪੜ੍ਹਦੇ ਹਾਂ ਨਾ ਸੋਹਲੇ ਚ, ਸਤਿਗੁਰੂ ਕੀ ਕਹਿੰਦੇ ਨੇ, ਫਿਰ ਵੀ ਅਸੀਂ ਪਤਾ ਨਹੀਂ ਇਹਨਾਂ ਦੀ ਪੂਜਾ ਕਰਨ ਤੋਂ ਹਟਦੇ ਨਹੀਂ। ਸਤਿਗੁਰੂ ਕਹਿੰਦੇ ਨੇ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਤੇ ਅਸੀਂ ਦੀਪਕ ਸਮਝਦੇ ਹਾਂ ਵੀ ਦੀਵੇ ਦੀ ਕਿੰਨੀ ਕਸਤੀ ਹੁੰਦੀ ਹੈ। ਮਾਲਕ ਦੀ ਇਸ ਸ੍ਰਿਸ਼ਟੀ ਵਿੱਚ ਇਹ ਦੀਵੇ ਹਨ, ਤੇ ਪਤਾ ਨਹੀਂ ਅਸੀਂ ਸੂਰਜਾਂ ਦੇ ਸੂਰਜ ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਤੇ ਦੀਵਿਆਂ ਦੀਆਂ ਬੱਤੀਆਂ ਲੱਭਦੇ ਫਿਰਦੇ ਹਾਂ, ਬੇਸਮਝ। ਨੂਰ ਚਾਹੀਦਾ ਉਸ ਦੀ ਯਾਦ ਦਾ, ਉਹਦੀ ਬੰਦਗੀ ਦਾ। ਇੱਕ ਥਾਂ ਤੇ ਹੋਰ ਵੀ ਬਾਣੀ ਵਿੱਚ ਆਇਆ, ਉਹ ਕਹਿੰਦੇ ਨੇ ਚੰਦ ਸੂਰਜ ਦੀਵੜੇ, ਛੋਟੇ ਛੋਟੇ ਦੀਵੇ। ਤੇ ਇਤਨੀ ਗੱਲ ਜਿਹੜੀ ਹੈ ਗੁਰੂ ਸਾਹਿਬ ਸਾਨੂੰ ਵਾਰ ਵਾਰ ਸਮਝਾਉਂਦੇ ਨੇ, ਪਰ ਸਾਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਫਿਰ ਉਹਨਾਂ ਹੀ ਛੋਟੀਆਂ ਛੋਟੀਆਂ ਗੱਲਾਂ ਵਿੱਚ ਉਲਝ ਜਾਂਦੇ ਹਾਂ ਜਿਨ੍ਹਾਂ ਚੋਂ ਗੁਰੂ ਸਾਹਿਬ ਨੇ ਸਾਨੂੰ ਬਾਹਰ ਕੱਢਿਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਪਰਮਾਤਮਾ ਦਾ ਜਿਹੜਾ ਹੁਕਮ ਹੈ, ਉਹਦੀ ਜਿਹੜੀ ਆਗਿਆ ਹੈ, ਉਹਦੇ ਵਿੱਚ ਸਾਨੂੰ ਇੰਨੀ ਕੁ ਸੁਤੰਤਰਤਾ ਹੈ, ਇੰਨੀ ਕੀ ਖੁੱਲ ਹੈ ਕਿ ਅਸੀਂ ਥੋੜਾ ਜਿਹਾ ਤੁਰ ਫਿਰ ਸਕਦੇ ਹਾਂ, ਲੇਕਿਨ ਸਦੀਵ ਕਾਲ ਆਪਣੀ ਮਰਜ਼ੀ ਅਸੀਂ ਨਹੀਂ ਵਰਤ ਸਕਦੇ। ਜਿਹਨੂੰ ਸਮਝ ਆ ਜਾਂਦੀ ਹੈ, ਕਬੀਰ ਲਿਖਦੇ ਆ, ਉਹ ਕਹਿੰਦੇ ਨੇ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗੜੇ ਹਮਾਰੇ ਜੇਵੜੀ ਜਹ ਖਿੰਚੈ ਤਹ ਜਾਉ। ਇਹ ਉਹਨੂੰ ਸਮਝ ਹੈ, ਸਾਨੂੰ ਸਮਝ ਨਹੀਂ, ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅਸੀਂ ਸੁਤੰਤਰ ਹਾਂ, ਅਸੀਂ ਆਪਣੀ ਮਰਜ਼ੀ ਕਰ ਸਕਦੇ ਹਾਂ। ਤੇ ਅਸਲ ਵਿੱਚ ਗੁਰਦੁਆਰੇ ਆਉਣ ਦਾ ਮਤਲਬ ਵੀ ਇਹ ਕਿ ਅਸੀਂ ਸਮਝ ਸਕੀਏ ਕਿ ਅਸੀਂ ਸੁਤੰਤਰ ਨਹੀਂ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਅਸੀਂ ਧਾਰਮਿਕ ਬਣ ਜਾਈਏ, ਭਗਤ ਬਣ ਜਾਈਏ, ਗੁਰਮੁਖ ਬਣ ਜਾਈਏ, ਗੁਰਸਿੱਖ ਬਣ ਜਾਈਏ, ਤਾਂ ਉਹ ਰਾਜ ਸਾਡੇ ਉੱਤੇ ਅਫਸ਼ਾਂ ਹੋਣਾ ਚਾਹੀਦਾ, ਉਹ ਭੇਦ ਸਾਨੂੰ ਜਾਣ ਲੈਣਾ ਚਾਹੀਦਾ। ਔਰ ਸਤਿਗੁਰੂ ਇਹੋ ਭੇਦ ਸਮਝਾਉਣ ਲਈ ਇਹ ਬਾਣੀ ਦੱਸ ਰਹੇ ਨੇ, ਇਹਦੇ ਰਾਹੀਂ ਵਿਆਖਿਆ ਕਰ ਰਹੇ ਨੇ ਕਿ ਭਾਈ ਗੱਲ ਤੇ ਹੈਗੀ ਹੈ ਆ। ਤੇ ਅਸੀਂ ਕਹੀਏ ਵੀ ਨਹੀਂ, ਇਹ ਸਭ ਸਾਡੀ ਆਪਣੀ ਮਰਜ਼ੀ ਨਾਲ ਗੱਲ ਚੱਲੇਗੀ, ਤਾਂ ਹਮੇਸ਼ਾ ਇਸ ਗੱਲ ਨੂੰ ਧਿਆਨ ਵਿੱਚ ਆਪਾਂ ਰੱਖ ਲਈਏ ਕਿ ਸਾਡੀ ਸੁਤੰਤਰਤਾ ਇਸ ਤੋਂ ਵੱਧ ਕੁਝ ਨਹੀਂ ਹੈ। ਤੇ ਆਪਣੀ ਮਰਜ਼ੀ ਨਾਲ ਪ੍ਰੋਗਰਾਮ ਬਣਾ ਕੇ ਤੁਰਦਾ ਬੰਦਾ, ਅਗਲੇ ਮੋੜ ਤੇ ਪਤਾ ਨਹੀਂ ਕੀ ਹੋ ਜਾਏ, ਕਿਸੇ ਨੂੰ ਪਤਾ ਹੈ? ਕੁਛ ਨਹੀਂ ਪਤਾ। ਇਸ ਕਰਕੇ ਆਪਣੀ ਮਰਜ਼ੀ ਨੂੰ ਹਮੇਸ਼ਾ ਸਮਝੋ ਵੀ ਬਹੁਤ ਛੋਟੀ ਹੈ, ਬਹੁਤ ਵੱਡੀ ਨਹੀਂ ਹੈ। ਤੇ ਇਹ ਮਰਜ਼ੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਮਰਜ਼ੀ ਨਾਲ ਬੱਝੀ ਹੋਈ ਹੈ, ਇਹ ਸੁਤੰਤਰਤਾ ਇੰਨੀ ਕੁ ਉਹਦੇ ਵੱਲੋਂ ਦਿੱਤੀ ਹੋਈ ਹੈ। ਤੇ ਜਦੋਂ ਮਰਜ਼ੀ ਇਹ ਸੁਤੰਤਰਤਾ ਨੂੰ ਖਤਮ ਕਰ ਦੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਮਨੁੱਖ ਉਹਦੀ ਮਰਜ਼ੀ ਵਿੱਚ ਉਹਦੇ ਹੁਕਮ ਅਨੁਸਾਰ ਉਹਨੂੰ ਬਲ ਮਿਲਦਾ ਹੈ, ਸ਼ਕਤੀ ਮਿਲਦੀ ਹੈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਜੇ ਕਿਸੇ ਨੂੰ ਉਹਦੇ ਵੱਲੋਂ ਤਾਕਤ ਪ੍ਰਾਪਤ ਹੋਵੇ ਤਾਂ ਬਲਬਾਤ ਕਰ ਸਕਦਾ, ਉਹਦੇ ਗੁਣ ਗਾ ਸਕਦਾ। ਉਹਦੇ ਵੱਲੋਂ ਨਾ ਹੋਵੇ ਤੇ ਕੀ ਕਰ ਸਕਦਾ ਬੰਦਾ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ। ਉਸ ਵਾਹਿਗੁਰੂ ਅਕਾਲ ਪੁਰਖ ਦੀ ਦਾਤ ਨੂੰ ਉਹਦਾ ਨਿਸ਼ਾਨ ਸਮਝ ਕੇ, ਉਹਦੀਆਂ ਨਿਸ਼ਾਨੀਆਂ ਸਮਝ ਕੇ, ਵੀ ਆਹ ਨਿਸ਼ਾਨੀਆਂ ਨੇ ਪਰਮਾਤਮਾ ਦੀਆਂ। ਕੈਸੀ ਗੱਲ ਹੈ, ਇੱਕ ਸ਼ਬਦ ਪੜ੍ਹਦੇ ਹਾਂ ਅਸੀਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਪੜ੍ਹਦੇ ਹਾਂ ਨਾ। ਇਹ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ ਦੁਨਿਆਈ ਤੌਰ ਤੇ। ਦੁਨੀਆਦਾਰੀ ਵਿੱਚ ਗੁਰੂਆਂ ਦੇ ਰਿਸ਼ਤੇ ਸਨ, ਮਾਂ ਵੀ ਸੀ, ਬਾਪ ਵੀ ਸੀ, ਭੈਣ ਭਰਾ ਸਭ ਕੁਝ ਸਨ ਨਾ। ਲੇਕਿਨ ਜਦੋਂ ਗੱਲ ਆਈ ਹੈ ਤੇ ਗੁਰੂ ਸਾਹਿਬ ਨੇ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਸਭ ਦਾ ਨਾਂ ਛੱਡ ਦਿੱਤਾ, ਕਿਉਂਕਿ ਦ੍ਰਿਸ਼ਟੀ ਚ ਫਰਕ ਹੈ। ਉਹ ਕਹਿੰਦੇ ਨੇ ਵਾਹਿਗੁਰੂ ਤੂੰ ਹੀ ਮੇਰੀ ਮਾਂ ਹੈ, ਕਿਉਂਕਿ ਮਾਂ ਨਹੀਂ ਹੋ ਸਕਦੀ ਜੇ ਉਹ ਨਾ ਹੋਵੇ ਤਾਂ। ਕੋਈ ਮਾਂ ਉਸ ਪਰਮਾਤਮਾ ਦੀ ਸੱਤਾ ਤੋਂ ਬਿਨਾਂ ਹੋ ਸਕਦੀ ਹੈ? ਕੋਈ ਪਿਤਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਕਤੀ ਤੋਂ ਬਿਨਾਂ ਹੋ ਸਕਦਾ ਹੈ? ਇਸ ਕਰਕੇ ਉਹ ਕਹਿੰਦੇ ਨੇ ਮਾਂ ਵੀ ਤੂੰ ਏ, ਪਿਤਾ ਵੀ ਤੂੰ ਏ, ਭਰਾ ਰਿਸ਼ਤੇਦਾਰ ਜੋ ਕੁਝ ਹੈ ਤੂੰ ਹੀ ਹੈ, ਕਿਉਂਕਿ ਸਮਝ ਹੈ, ਸਮਝ ਹੈ ਕਿ ਮੇਰੀ ਹਸਤੀ ਵੀ ਤੇਰੇ ਕਰਕੇ ਹੈ, ਇਹਨਾਂ ਦੀ ਹਸਤੀ ਵੀ ਤੇਰੇ ਕਰਕੇ ਹੈ। ਐਸੇ ਮਨੁੱਖ ਨੂੰ ਬੰਦਗੀ ਤੋਂ ਕੌਣ ਲਾਂਭੇ ਕਰ ਸਕੇਗਾ? ਐਸੇ ਮਨੁੱਖ ਨੂੰ ਉਹਦੀ ਬੰਦਗੀ ਵਾਸਤੇ ਕੋਈ ਕੁਚੇਚ ਨਹੀਂ ਕਰਨੀ ਪੈਂਦੀ। ਉਹ ਹਰ ਵੇਲੇ ਬੰਦਗੀ ਵਿੱਚ ਹੈ, ਕਿਉਂਕਿ ਉਹਦੀ ਸਮਝ ਵਿੱਚ ਹੈ ਵੀ ਸਭ ਕੁਝ ਤੇਰਾ ਹੀ ਹੈ, ਸਭ ਤੇਰੇ ਹੁਕਮ ਵਿੱਚ ਹੈ। ਤੋ ਸਤਿਗੁਰੂ ਕਹਿੰਦੇ ਨੇ ਗਾਵੈ ਕੋ ਦਾਤ ਜਾਣੇ ਨਿਸ਼ਾਨ, ਇਹ ਜਿਹੜੀਆਂ ਦਾਤਾਂ ਨੇ ਇਹਨਾਂ ਨੂੰ ਉਹਦਾ ਨਿਸ਼ਾਨ ਸਮਝ ਕੇ। ਗੁਰੂ ਅਰਜਨ ਸਾਹਿਬ ਨੇ ਸੁਖਮਨੀ ਵਿੱਚ ਇਹਨੂੰ ਬਹੁਤ ਤਫਸੀਲ ਨਾਲ ਬਿਆਨ ਕੀਤਾ। ਪੜ੍ਹਦੇ ਰੋਜ਼ ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨੇ ਅੰਦਰ, ਜਿਸ ਦੀ ਕਿਰਪਾ ਨਾਲ। ਲੋਕ ਪੜ੍ਹਦੇ ਸਾਈ ਅਸ਼ਟਪਦੀ ਵਿੱਚ ਬਹੁਤ ਵੱਡੀ ਇੱਕ ਗਲਤੀ ਹੁੰਦੀ ਹੈ, ਆਮ ਪੜ੍ਹਦੇ ਨੇ ਜਹਿ ਪ੍ਰਸਾਦ, ਮਾਫ ਕਰਨਾ ਮੈਨੂੰ, ਜਹਿ ਲਫ਼ਜ਼ ਨਹੀਂ ਹੈ, ਜੱਜੇ ਨੂੰ ਸਿਆਰੀ ਪਈ ਹੋਈ ਹੈ। ਜਹਿ ਸਥਾਨਵਾਚਕ ਸ਼ਬਦ ਹੈ, ਵਿਆਕਰਨ ਦਾ ਬੜਾ ਗਹਿਰਾ ਭੇਦ ਹੈ, ਔਰ ਜਹਿ ਜਿਹੜਾ ਹੈ ਉਹ ਵਿਅਕਤੀਵਾਚਕ ਹੈ। ਤੇ ਅਸੀਂ ਜਿਹੜਾ ਜਹਿ ਪੜ੍ਹ ਕੇ ਬੁੱਧ ਪ੍ਰਸਤ ਬਣ ਜਾਂਦੇ ਹਾਂ, ਲੇਕਿਨ ਸਾਨੂੰ ਪਤਾ ਨਹੀਂ ਇਸ ਗੱਲ ਦਾ। ਇਹ ਸਾਰੇ ਅਸ਼ਟਪਦੀ ਇੰਦਰ ਜੀ ਦੇ ਅੰਦਰ ਪ੍ਰਸਾਦ ਦੀ ਚਰਚਾ ਹੈ, ਵੀ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਜਦੋਂ ਘਰ ਵਿੱਚ ਵੜਦਾ ਹੈ, ਖਾਂਦਾ ਪੀਂਦਾ, ਸਮਝੇ ਵੀ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਰਹਿਮਤ ਹੈ। ਯਾਦ ਕਰਨਾ ਕਿਹੜਾ ਔਖਾ ਹੈ, ਨਿਸ਼ਾਨੀਆਂ ਤੇ ਉਹਦੀਆਂ ਮੌਜੂਦ ਨੇ। ਅਸੀਂ ਕਹਿੰਦੇ ਹਾਂ ਨਾ, ਕੋਈ ਦੇਸ਼ ਪ੍ਰਦੇਸ਼ ਜਾਣ ਲੱਗੇ ਕਹਿੰਦੇ ਕੋਈ ਆਪਣੀ ਨਿਸ਼ਾਨੀ ਦੇ ਦੇ, ਤੈਨੂੰ ਯਾਦ ਰੱਖਾਂਗੇ, ਤੂੰ ਤਾਂ ਨਹੀਂ ਸਾਹਮਣੇ ਹੋਣਾ। ਤੇ ਪਰਮਾਤਮਾ ਨੇ ਤੇ ਇਹ ਸਾਰੀਆਂ ਨਿਸ਼ਾਨੀਆਂ ਹੀ ਖਿਲਾਰੀਆਂ ਹੋਈਆਂ ਨੇ, ਇਹ ਸਾਰੀਆਂ ਨਿਸ਼ਾਨੀਆਂ ਹੀ ਨੇ। ਲੇਕਿਨ ਅਸੀਂ ਖਿਆਲ ਹੀ ਨਹੀਂ ਕੀਤਾ ਵੀ ਪਰਮਾਤਮਾ ਨੇ ਇਤਨਾ ਕੁਝ ਆਪਣੇ ਆਪ ਨੂੰ ਦੱਸਣ ਵਾਸਤੇ ਸਾਡੇ ਸਾਹਮਣੇ ਪ੍ਰਗਟ ਕੀਤਾ ਹੋਇਆ। ਬਾਣੀ ਵਿੱਚ ਇੱਕ ਥਾਂ ਤੇ ਜ਼ਿਕਰ ਹੈ, ਕਹਿੰਦੇ ਨੇ ਚੱਚਾ ਰਚਿਤ ਚਿੱਤਰ ਹੈ ਭਾਰੀ। ਕਹਿੰਦੇ ਨੇ ਇਹ ਪਰਮਾਤਮਾ ਨੇ ਬਹੁਤ ਵੱਡਾ ਚਿੱਤਰ ਬਣਾਇਆ, ਇਹ ਉਸ ਦਾ ਰਚਿਆ ਹੋਇਆ ਚਿੱਤਰ ਹੈ ਸੰਸਾਰ। ਪੰਜ ਚਿੱਤਰ ਹੈ, ਚਿੱਤ ਹੋ ਚਿੱਤਕਾਰੀ, ਇਸ ਚਿੱਤਰ ਨੂੰ ਛੱਡ ਕੇ ਤੇ ਇਹਦਾ ਜਿਹੜਾ ਚਿੱਤਰਕਾਰ ਹੈ, ਜਿਸ ਨੇ ਇਹ ਚਿੱਤਰ ਬਣਾਇਆ ਹੈ, ਉਹਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰੀਏ। ਬੜਾ ਸੋਹਣਾ ਚਿੱਤਰ ਕੋਈ ਵੇਖੀਏ ਤਸਵੀਰ ਪੇਂਟਿੰਗ ਆਰਟ ਦੀ, ਤੇ ਫਿਰ ਲੱਭਦੇ ਹਾਂ, ਪਤਾ ਕਰਦੇ ਹਾਂ ਵੀ ਇਹਦੇ ਕੋਨੇ ਤੇ ਕਿੱਥੇ ਆਰਟਿਸਟ ਦਾ ਨਾਂ ਲਿਖਿਆ ਹੋਵੇਗਾ, ਤੇ ਕਿਤੇ ਨਾ ਕਿਤੇ ਲਿਖਿਆ ਹੁੰਦਾ। ਜੇ ਨਾਂ ਲਿਖਿਆ ਹੋਵੇ ਫਿਰ ਪੁੱਛਦੇ ਹਾਂ ਵੀ ਕਿਹਨੇ ਬਣਾਇਆ। ਹੁਣ ਵਾਹਿਗੁਰੂ ਅਕਾਲ ਪੁਰਖ ਨੇ ਚਿੱਤਰ ਤਾਂ ਬਣਾਇਆ, ਲੇਕਿਨ ਉਹਨੇ ਕਿਸੇ ਕੋਨੇ ਵਿੱਚ ਆਪਣਾ ਨਾਂ ਨਹੀਂ ਲਿਖਿਆ, ਕੋਨੇ 'ਚ ਆਪਣਾ ਨਾਂ ਨਹੀਂ ਲਿਖਿਆ। ਇਸ ਕਰਕੇ ਸਾਡੇ ਲਈ ਮੁਸ਼ਕਲ ਹੈਗੀ ਹੈ। ਗੁਰੂ ਪੇਗ ਪੈਗੰਬਰ ਇਹੀ ਸੰਸਾਰ ਵਿੱਚ ਦੱਸਣ ਵਾਸਤੇ ਆਏ ਕਿ ਭਾਈ ਇਹਦੇ ਜ਼ਰੇ ਜ਼ਰੇ ਵਿੱਚ ਉਹ ਲੁਕਿਆ ਫਿਰਦਾ। ਇੱਕ ਪੁਰਾਣੀ ਕਹਾਣੀ ਮੈਂ ਪੜ੍ਹੀ ਸੀ, ਕਹਿੰਦੇ ਅਖੇ ਪਰਮਾਤਮਾ ਨੇ ਰਚਨਾ ਕੀਤੀ ਸ੍ਰਿਸ਼ਟੀ ਦੀ, ਤੇ ਉਹਨੇ ਸਭ ਤੋਂ ਲੇਟੈਸਟ ਰਚਨਾ ਮਨੁੱਖ ਕੀਤੀ। ਮਨੁੱਖ ਜਿਹੜਾ ਸੀ ਸਾਰੇ ਤਜਰਬਿਆਂ ਤੋਂ ਬਾਅਦ ਸਿਰਫ ਸਿਰੇ ਦੀ ਗੱਲ ਕੀਤੀ, ਤੇ ਕੁਝ ਚਿਰ ਦੇ ਬਾਅਦ ਪਰਮਾਤਮਾ ਨੇ ਵੇਖਿਆ। ਕਹਾਣੀ ਹੈ, ਇਹ ਬੰਦਾ ਤਾਂ ਬਹੁਤ ਪਰੇਸ਼ਾਨੀ ਪੈਦਾ ਕਰ ਰਿਹਾ, ਕਿ ਕਦੇ ਕਿਸੇ ਪਾਸੇ ਭਾਲ ਕਰਦਾ ਮੇਰੀ, ਕਦੇ ਕਿਸੇ ਪਾਸੇ ਭਾਲ ਕਰਦਾ, ਤੇ ਇਹ ਮੈਨੂੰ ਆਰਾਮ ਨਾਲ ਬੈਠਣ ਨਹੀਂ ਦੇਗਾ। ਕਦੇ ਕੋਈ ਮੰਗ ਮੰਗਦਾ, ਕਦੇ ਕੁਝ ਕਰਦਾ, ਮੈਂ ਕੀ ਕਰਾਂ? ਕਹਿੰਦਾ ਉਹਨੇ ਆਪਣੇ ਸਲਾਹਕਾਰ ਦੇਵਤੇ ਬੁਲਾਏ ਵੀ ਦੱਸੋ ਇਹਦਾ ਕੋਈ ਇਲਾਜ ਹੈ, ਬੜੀ ਪਰੇਸ਼ਾਨ ਰਚਨਾ ਬਣਾ ਬੈਠਾ। ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਤੁਸੀਂ ਇਸ ਬੰਦੇ ਦੇ ਅੰਦਰ ਲੁੱਕ ਕੇ ਬਹਿ ਜਾਓ, ਇਹਨੇ ਬਾਹਰ ਲੱਭਦੇ ਰਹਿਣਾ, ਕਹਾਣੀ ਮੁੱਕ ਗਈ, ਤੁਸੀਂ ਆਪਣੇ ਆਰਾਮ ਨਾਲ ਬੈਠੇ ਰਹੋ। ਮਾਫ ਕਰਨਾ, ਇਹ ਕਹਾਣੀ ਬਿਲਕੁਲ ਸਾਡੇ ਉੱਤੇ ਢੁੱਕਦੀ ਹੈ। ਉਹ ਅੰਦਰ ਬੈਠਾ ਤੇ ਅਸੀਂ ਕੋਈ ਪੂਰਬ ਨੂੰ ਲੱਭਦਾ, ਕੋਈ ਪੱਛਮ ਨੂੰ ਲੱਭਦਾ, ਕੋਈ ਬੰਦਿਆਂ ਚ ਲੱਭਦਾ, ਕੋਈ ਪਸ਼ੂਆਂ ਚ ਲੱਭਦਾ। ਭਾਈ ਨੰਦ ਲਾਲ ਕਹਿੰਦੇ ਨੇ, ਕਹਿੰਦੇ ਨੇ ਊ ਦਰੂਨੇ ਦਿਲ, ਉਹ ਤਾਂ ਤੇਰੇ ਅੰਦਰ ਹੈ, ਤੂੰ ਬੈਰੂ ਮੇਰਾ ਵੀ, ਤੂੰ ਬਾਹਰ ਟੱਕਰਾ ਮਾਰਦਾ ਫਿਰਦਾ। ਊ ਦਰੂਨੇ ਦਿਲ, ਤੂੰ ਬੈਰੂ ਮੇਰਾ ਵੀ, ਉਹ ਬਖਾਨਾ ਤੋ, ਉਹ ਤੇ ਤੇਰੇ ਅੰਦਰ ਘਰ ਬਣਾ ਕੇ ਬੈਠਾ, ਬਾਹਜ ਚੂ ਮੇਰਾ ਵੀ, ਫਿਰ ਤੂੰ ਹੱਜ ਕਰਮ ਤੁਰਿਆ ਫਿਰਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਕੈਸੀ ਅਜੀਬ ਗੱਲ ਹੈ। ਉਹਨਾਂ ਇੱਥੇ ਹੋਰ ਲਿਖਿਆ, ਕਹਿੰਦੇ ਨੇ ਚਿਹਰਾ ਬੇਹੂਦਾ ਮੇਗਰਦੀ ਬਸਹਿਰਾ ਉਹ ਬਦਸ਼ਤ ਐ ਦਿਲ, ਚੂਹਾ ਸੁਲਤਾਨੇ ਖੂਬਾ ਕਰਦਾ ਅੰਦਰ ਦੀ ਦਾ ਮੰਜ਼ਿਲ ਹਾ। ਕਹਿੰਦੇ ਤੂੰ ਐਵੇਂ ਵਾਵੇਗਰਦੀ ਕਰਦਾ ਫਿਰਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਕਦੇ ਜੰਗਲ, ਕਦੇ ਰੇਗਿਸਤਾਨ, ਕਦੇ ਪਹਾੜ, ਕਦੇ ਕਿਤੇ ਲੱਭਦਾ ਫਿਰਦਾ। ਤੇ ਉਹ ਤੇ ਮਾਲਕ ਜਿਹੜਾ ਹੈ ਉਹ ਤੇ ਤੇਰੇ ਅੰਦਰ ਹੈ, ਤੇਰੀਆਂ ਅੱਖਾਂ ਦੇ ਵਿੱਚ ਜਿਹੜੀ ਜੋਤ ਹੈ ਵੀ ਉਹਦੀ ਹੈ, ਤੇਰੇ ਕੰਨਾਂ ਚ ਸੁਣਨ ਦੀ ਤਾਕਤ ਵੀ ਉਹਦੀ ਹੈ, ਤੇਰੇ ਬੋਲਣ ਚ ਤਾਕਤ ਉਹਦੀ, ਤੇਰੀ ਹਰ ਹਰਕਤ ਉਹਦੀ ਹੈ, ਤੇ ਤੂੰ ਕਿੱਥੇ ਲੱਭਦਾ ਫਿਰਦਾ? ਤੋ ਇਹ ਦਾਤਾਂ ਜਿਹੜੀਆਂ ਨੇ, ਸਾਡੀ ਹਾਲਤ ਉਹ ਹੈ ਕਿ ਦਾਤ ਪਿਆਰੀ ਦਿਸ ਰਿਹਾ ਦਾਤਾਰਾ, ਉਹ ਭੁੱਲ ਗਿਆ ਬੱਚੇ ਨੂੰ ਲੋੜ ਪਵੇ ਨਾ ਪਿਓ ਦੀ ਜਾਨ ਖਾ ਲੈਂਦਾ। ਕਹਿੰਦਾ ਮੈਨੂੰ ਇੱਕ ਰੁਪਿਆ, ਦੋ ਰੁਪਏ, ਚਾਰ ਰੁਪਏ ਚਾਹੀਦੇ ਨੇ, ਬਾਜ਼ਾਰ ਚ ਜਾਣਾ, ਮੈਂ ਆਹ ਚੀਜ਼ ਲੈਣੀ ਹੈ। ਬੜਾ ਆਲੇ ਦੁਆਲੇ ਘੁੰਮਦਾ ਤੇ ਜਦੋਂ ਉਹ ਵਸਤੂ ਤੇ ਪੈਸੇ ਮਿਲ ਜਾਂਦੇ ਆ ਤੇ ਛੂਟ ਵੱਟ ਕੇ ਚੀਜ਼ ਲੈ ਲੈਂਦਾ, ਖਾਣ ਪੀਣ ਮੌਜ ਮੇਲੇ ਚ ਲੱਗਾ ਰਹਿੰਦਾ, ਪਿਓ ਭੁੱਲ ਹੀ ਜਾਂਦਾ, ਉਹਦਾ ਪਤਾ ਹੀ ਨਹੀਂ ਕਿੱਥੇ ਹੈ। ਫਿਰ ਜਦੋਂ ਕਿਤੇ ਲੋੜ ਪੈਂਦੀ ਫਿਰ ਟੱਕਰ ਮਾਰਦਾ। ਸਾਡੇ ਨਾਲ ਇਸੇ ਤਰ੍ਹਾਂ ਹੀ ਬੀਤਦੀ, ਅਸੀਂ ਇਵੇਂ ਹੀ ਕਰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ, ਫਿਰ ਲੋੜ ਪੈਂਦੀ ਫਿਰ ਨਾ ਤਰਗੜਦੇ ਆਣ ਕੇ, ਤੇ ਸਾਨੂੰ ਇਹ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ ਕਿ ਗਲਤ ਗਲਤ ਹੈਗੀ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ। ਚਾਰ ਲਫ਼ਜ਼ ਜਿਹੜਾ ਨਾ, ਇਸਦਾ ਅਰਥ ਹੈ ਸੁੰਦਰ, ਵਡਿਆਈ ਲਫ਼ਜ਼ ਫੈਮੀਨਨ ਜੈਂਡਰ ਹੈ, ਤੇ ਇਹ ਚਾਰ ਉਸਦਾ ਵਿਸ਼ੇਸ਼ਣ ਐਡਜੈਕਟਿਵ ਹੈ, ਸੋਹਣੀਆਂ ਵਡਿਆਈਆਂ। ਇੱਕ ਚਾਰ ਆਉਂਦਾ ਗਿਣਤੀ ਦਾ, ਚਾਰ ਗਵਾਇਆ ਹੰਡਕ ਹੈ, ਉਸ ਚਾਰ ਦੇ ਰਾਰੇ ਨੂੰ ਸ਼ਾਇਰੀ ਆਉਂਦੀ ਹੈ। ਇਹ ਚਾਰ ਅਦਾਰਾ ਮੁਕਤ ਹੈ ਫੈਮੀਨਨ ਜੈਂਡਰ ਹੋਣ ਕਰਕੇ, ਇਹ ਚਾਰ ਰਾਰੇ ਨੂੰ ਔਂਕੜ ਨਾਲ ਵੀ ਆਏਗਾ, ਚਾਰ ਅਚਾਰ ਰਹੇ ਉਰ ਜਾਏ, ਇੱਕ ਤਾਂ ਔਂਕੜ ਆਏਗਾ, ਇੱਕ ਤਾਂ ਮੁਕਤ ਆਏਗਾ, ਇੱਕ ਤਾਂ ਸਿਆਰੀ ਆਏਗੀ, ਤਿੰਨੇ ਥਾਂ ਤੇ ਅਰਥ ਵੱਖਰੇ ਹੋਣਗੇ। ਕਈਆਂ ਲੋਕਾਂ ਨੇ ਜਿਹਨਾਂ ਨੂੰ ਸ਼ਬਦ ਗਿਆਨ ਨਹੀਂ ਸੀ, ਉਹਨਾਂ ਨੇ ਇਸ ਚਾਰ ਦਾ ਚਾਰ ਗਿਣਤੀਆਂ ਕੀਤਾ, ਮਾਤਮਾ ਦੀਆਂ ਕੋਈ ਚਾਰ ਵਡਿਆਈਆਂ ਨੇ, ਕਈ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੇਸਮਝੀ ਦੇ ਆਲਮ ਦੀਆਂ ਗੱਲਾਂ ਹਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਨੇ ਉਸਦੇ ਸੋਹਣੀਆਂ ਵਡਿਆਈਆਂ, ਉਹਦੇ ਗੁਣ, ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਕੋਈ ਗਾਉਂਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵੀ ਚਾਰ। ਬੜੇ ਫਿਲਾਸਫੀਕਲ ਥਾਟਸ ਜਿਹੜੇ ਨੇ, ਦਾਰਸ਼ਨਿਕ ਗਹਿਰੇ ਡੂੰਘੇ ਵਿਚਾਰ ਜੇ ਕੋਈ ਲਿਖਦਾ ਹੈ, ਸ਼ੇਸ਼ ਸ਼ਾਸਤਰ ਲਿਖ ਦਿੰਦਾ ਹੈ, ਕੋਈ ਹੋਰ ਇਸ ਤਰ੍ਹਾਂ ਦੀਆਂ ਗਹਿਰੀਆਂ ਪੁਸਤਕਾਂ ਲਿਖਦਾ ਹੈ। ਵਿਖਮ ਵਿਚਾਰ, ਵਿਖਮ ਤੋਂ ਮਤਲਬ ਔਖੇ ਕਠਿਨ ਗਹਿਰੇ ਵਿਚਾਰ, ਤੇ ਕਹਿੰਦੇ ਨੇ ਇਹ ਵੀ ਵਿਦਿਆ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਹੈ ਨਾ, ਨਾ ਉਹ ਦੇਵੇ ਦਿਮਾਗ ਤੇ ਬੰਦਾ ਕੀ ਕਰ ਲੂਗਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਧਰਮ ਦੀ ਵਿਦਿਆ ਹੈ, ਹੋਰ ਕਈ ਪ੍ਰਕਾਰ ਦੀ ਐਜੂਕੇਸ਼ਨ ਹੈ, ਤੇ ਬੰਦਾ ਉਹਦੇ ਤੇ ਵਿਚਾਰ ਕਰਦਾ, ਉਸ ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਤੇ ਬਖਸ਼ਿਸ਼ ਨਾਲ ਸਭ ਕੁਝ ਹੁੰਦਾ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ। ਇਹ ਵੀ ਕੋਈ ਮੈਨੂੰ ਕਹਿੰਦਾ, ਕਹਿੰਦਾ ਭਾਈ ਪਰਮਾਤਮਾ ਬੜਾ ਸ਼ਕਤੀਸ਼ਾਲੀ ਹੈ, ਸਾਡਾ ਇਹ ਸਰੀਰ, ਸਾਡੀ ਇਹ ਦੇਹ ਸਾਜ ਕੇ, ਇਹ ਸਰੀਰ ਬਣਾ ਕੇ ਤੇ ਇਹਨੂੰ ਖੇ ਕਰ ਦਿੰਦਾ, ਸਾਜ ਕੇ ਬਣਾ ਕੇ ਇਹ ਜਿਹੜਾ ਤਨ ਹੈ, ਫਿਰ ਇਸ ਨੂੰ ਕਿਤੇ ਸਮਾਂ ਮਰਦ ਮਿਲਦਾ ਤੇ ਉਹ ਸਵਾਹ ਵੀ ਬਣਾ ਦਿੰਦਾ, ਸਵਾਹ ਵੀ ਉਹੀ ਕਰਦਾ। ਇਹ ਨਹੀਂ ਵੀ ਬਣਾਉਂਦਾ ਕੋਈ ਹੋਰ ਹੈ ਤੇ ਢਾਉਂਦਾ ਕੋਈ ਹੋਰ ਹੈ, ਉਹ ਨਹੀਂ, ਉਹ ਦੇਵਤਾਵਾਦ ਹੈ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਜਿੰਨਾ ਲੈ ਲੈਂਦਾ ਹੈ ਫਿਰ ਦੇ ਵੀ ਦਿੰਦਾ। ਮਰਜ਼ੀ ਆ ਉਹਦੀ, ਇਧਰੋਂ ਪੱਲੀ ਉਧਰ ਪਾਤੀ, ਉਹਦੀ ਮਰਜ਼ੀ ਉੱਤੇ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗਾਵੈ ਕੋ ਜੀ ਲੈ ਫਿਰ ਦੇ, ਦਿੰਦਾ ਦੇ ਲੈਂਦੇ ਥੱਕ ਪਾਹੇ। ਇਹ ਤਾਂ ਮੋਹਰਾ ਚੱਲ ਆ ਰਿਹਾ ਹੈ, ਲੈਣ ਵਾਲੇ ਮਨੁੱਖ ਜਿਹੜੇ ਨੇ ਉਹ ਥੱਕ ਥੱਕ ਕੇ ਚਲੇ ਜਾਂਦੇ। ਸਾਡੇ ਤੋਂ ਪਹਿਲੇ ਕਈ ਹੋ ਗਏ, ਅਸੀਂ ਵੀ ਹੋ ਕੇ ਚਲੇ ਜਾਣਾ, ਫਿਰ ਬਾਅਦ ਵਿੱਚ ਪੂਰਾ ਦੇ ਪੂਰ ਆਉਣਗੇ। ਇਹ ਦੁਨੀਆ ਇਸੇ ਤਰ੍ਹਾਂ ਚੱਲਦੀ ਰਹੇਗੀ, ਲੇਕਿਨ ਚਲਾਉਣ ਵਾਲਾ ਉਹ ਸਥਿਰ ਹੈ, ਕਾਇਮ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ, ਹਰ ਸਮੇਂ ਅੰਦਰ, ਜੁਗ ਜੁਗ ਅੰਤਰ, ਲੰਮੇ ਸਮੇਂ ਤੋਂ ਖਾਈ ਖਾਏ। ਲੋਕ ਪਦਾਰਥ ਲਈ ਜਾਂਦੇ ਆ, ਖਾਈ ਜਾਂਦੇ ਆ, ਭੋਗੀ ਜਾਂਦੇ ਆ, ਜੁਗਾ ਜੁਗੰਤਰ ਖਾਹੀ ਖਾਏ। ਸਤਿਗੁਰੂ ਫੈਸਲਾ ਕਰਦੇ ਨੇ, ਹੁਕਮੀ ਹੁਕਮ ਚਲਾਏ ਰਾਹ, ਕਹਿੰਦੇ ਨੇ ਉਸਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਸਭ ਕੁਝ ਹੋ ਰਿਹਾ ਹੈ। ਇਹ ਜੀਵਨ ਦਾ ਰਾਹ ਜਿਹੜਾ ਹੈ, ਰਾਹ ਨਹੀਂ ਪੜਨਾ ਇਸ ਨੂੰ, ਇਹ ਯਾਦ ਰੱਖਣਾ, ਹੁਕਮੀ ਹੁਕਮ ਚਲਾਏ ਰਾਹ। ਹੁਣ ਜੇ ਇਸ ਨੂੰ ਅਸੀਂ ਰਾਹ ਪੜਦੇ ਹਾਂ, ਤਾਂ ਇਸ ਤੋਂ ਪਹਿਲੇ ਲਫ਼ਜ਼ ਜਿਹੜਾ ਹੁਕਮ ਹੈ, ਉਹਨੂੰ ਮੰਮੇ ਨੂੰ ਔਂਕੜ ਲੱਗਾ, ਉਹਨੂੰ ਹੁਕਮੋਂ ਕਿਉਂ ਨਹੀਂ ਪੜਦੇ? ਇਹ ਸਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਇਸ ਕਰਕੇ ਅਸੀਂ ਕਰਦੇ ਹਾਂ। ਸਾਨੂੰ ਨਹੀਂ ਪਤਾ ਇਹ ਔਂਕੜ ਤਾਹਦੇ ਲਈ ਲੱਗਾ। ਇਹ ਪੁਲਿੰਗ ਇੱਕ ਵਚਨ ਵਾਸਤੇ ਵਿਆਕਰਨ ਦੇ ਹਿਸਾਬ ਨਾਲ ਇਹ ਔਂਕੜ ਲਾਇਆ ਗਿਆ, ਔਰ ਇਹ ਕਈਆਂ ਲਫ਼ਜ਼ਾਂ ਨੂੰ ਲੱਗਾ ਹੋਇਆ, ਹੁਕਮ ਵੀ ਲੱਗਾ ਹੋਇਆ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਰਸੈ ਬੇਪਰਵਾਹ। ਬੇਪਰਵਾਹ ਨਹੀਂ, ਬੇਪਰਵਾਹ ਦੇਖੋ ਨਾ, ਅਸੀਂ ਜਦੋਂ ਆਪਣੀ ਬੋਲੀ ਚ ਬੋਲਦੇ, ਕਹਿੰਦੇ ਤੂੰ ਬੜਾ ਬੇਪਰਵਾਹ ਹੈ, ਉਦੋਂ ਤਾਂ ਨਹੀਂ ਕਹਿੰਦੇ ਤੂੰ ਬੜਾ ਬੇਪਰਵਾਹ ਹੈ, ਤੇ ਬਾਣੀ ਪੜ੍ਹਨ ਲੱਗੇ ਸਾਨੂੰ ਕਿਉਂ ਗਲਤੀ ਲੱਗਦੀ ਹੈ? ਕਿਉਂਕਿ ਸਾਨੂੰ ਲਫ਼ਜ਼ ਦੀ ਸਮਝ ਨਹੀਂ। ਤੋ ਇਹਨਾਂ ਚੀਜ਼ਾਂ ਨੂੰ, ਇਹ ਬਰੀਫ ਚੀਜ਼ਾਂ ਹਨ, ਇਹਨਾਂ ਨੂੰ ਸਮਝਣਾ ਤੇ ਧਿਆਨ ਵਿੱਚ ਰੱਖਣਾ ਸਾਡੇ ਲਈ ਬੜਾ ਲਾਜ਼ਮੀ ਹੈ। ਅੱਜ ਦੇ ਵਿਚਾਰ ਨੂੰ ਇੱਥੇ ਸੰਪੂਰਨ ਕਰਦਾ ਹਾਂ, ਬਾਕੀ ਆਉਣ ਵਾਲੇ ਸਮੇਂ ਅੰਦਰ ਹੌਲੀ ਹੌਲੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਭੁੱਲਾਂ ਮੇਰੀਆਂ ਸਮਝ ਕੇ ਦਰਗੁਜ਼ਰ ਕਰ ਦੇਣੀਆਂ, ਤੇ ਸਤਿਗੁਰੂ ਦੀ ਬਾਤ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।